ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਨਵ ਜਾਤਰ ਜੋ ਨਰ ਆਹੇ ਸਹੀ, ਤਿੰਨ ਕੋ ਨਹਿ ਤ੍ਰਾਸ ਨਾ ਲਾਜ ਕਹੀ। ਗਰਬਾਤਰ ਜੋ ਜਨ ਆਹੇ ਕਨਾ, ਤਿੰਨ ਕੋ ਗੁਰ ਸਾਕ ਨ ਬੰਧ ਜਨਾ। ਮਨ ਜਾਤਰ ਜੋ ਨਰ ਆਹੇ ਸਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋੜਕ ਛੰਦ ਦੇ ਰਾਹੀਂ ਦਸਵੇਂ ਅਧਿਆਏ ਦੇ ਵਿੱਚ ਹੋਰ ਸਿੱਖਿਆ ਦੇ ਰਹੇ ਹੈ। ਪੰਡਿਤ ਹਰਦਿਆਲ ਜੀ ਲਿਖਦੇ ਆ ਕਿ ਜੋ ਪਰ ਜੋ ਦਾ ਇੱਥੇ ਪਾਠ ਹੈ, ਸ਼ੁੱਧ ਜੋ ਪਾਠ ਹੈ ਇੱਥੇ। ਕਈਆਂ ਨੇ ਜੇ ਪਾਠ ਕੀਤਾ ਹੈ, ਜੇ ਲਾਵਾਂ ਜੇ ਦੇ ਨਾਲ, ਪਰ ਜੋ ਪਾਠ ਇੱਥੇ ਸ਼ੁੱਧ ਹੈ, ਇਹੀ ਸ਼ੁੱਧ ਮੰਨਣਾ ਹੈ। ਜੋ ਕਹੀਏ ਜਿਹੜਾ, ਅਸਲ ਵਿੱਚ ਜੇ ਦਾ ਅਰਥ ਵੀ ਜਿਹੜਾ ਹੀ ਹੁੰਦਾ, ਪਰ ਜੋ ਪਾਠ ਤੇ ਸ਼ੁੱਧ ਹੈ। ਜੋ ਜਿਹੜਾ ਜਨ ਮਨੁੱਖ ਪੁਰਖ ਸਹੀ ਕਹੀਏ ਨਿਹਚੇ ਕਰਕੇ, ਮਨਜ ਮਨਜ ਨਾਮ ਹੁੰਦਾ ਮਨ ਦਾ, ਹਾਂਜੀ। ਅਤੇ ਮਨ ਤੋਂ ਜਨਮ ਲੈਣ ਵਾਲੇ ਜਿਹੜੇ ਕਾਮ, ਉਹ ਉਹਨਾਂ ਕਰਕੇ ਆਤਰ ਨਾਮ ਦੁਖੀ ਦਾ ਹੁੰਦਾ। ਮਨ ਜਾ ਮਨਜ ਮਨ ਮਨ ਨਾ ਮਨ, ਅਤੇ ਜੱਜੇ ਤੋਂ ਜਾਣੋ, ਅਤੇ ਕੰਨਾਂ ਵਿੱਚ ਨਿਕਲ ਗਿਆ ਐੜਾ, ਅਤੇ ਬਣ ਗਿਆ ਆਤਰ। ਠੀਕ ਹੈ ਜੀ, ਮਨਜ ਆਤਰ ਮੰਮਾ ਨਾਨੇ ਅਕੜ ਜੱਜਾ, ਜੱਜੇ 'ਚੋਂ ਨਿਕਲ ਗਿਆ ਐੜਾ ਜਾਂ ਕੰਨੇ 'ਚ ਨਿਕਲ ਗਿਆ ਐੜ, ਤਾਂ ਬਣ ਗਿਆ ਆਤੁਰ। ਭਾਵ ਮਨ ਤੋਂ ਜਨਮ ਲੈਣ ਵਾਲੇ ਕਾਮ ਕਰਕੇ ਜੋ ਦੁਖੀ, ਆਤੁਰ ਨਾਮ ਜੋ ਦੁਖੀ ਆਹੇ ਕਹੀਏ ਹੈ। ਭਾਵ ਜੋ ਕਾਮ ਵਾਸ਼ਨਾ ਦੇ ਅਧੀਨ ਹੋਇਆ ਪਿਆ, ਜੋ ਜਿਹੜਾ ਜਨ, ਤਿੰਨ ਕੋ ਨਹਿ ਤਰਾਸ ਨਾ ਲਾਜ ਕਹੀ। ਤਿੰਨ ਕਹੀਏ ਉਸ ਮਨੁੱਖ ਕੋ ਕਹੀਏ ਨੂੰ, ਨਹਿ ਕਹੀਏ ਨਾ ਤਾਂ ਕਿਸੇ ਦਾ ਤਰਾਸ ਡਰ ਰਹਿੰਦਾ, ਅਤੇ ਨਾ ਲਾਜ ਕਹੀ, ਨਾ ਹੀ ਕਹੀ ਕਹੀਏ ਕਿਤੇ ਜਾਂ ਕਿਸੇ ਦੀ, ਕਹੀ ਕਹੀਏ ਲੋਕਾਂ ਦੀ ਜਾਂ ਕਿਸੇ ਦੀ ਲਾਜ ਲੱਜਾ ਸ਼ਰਮ ਰਹਿੰਦੀ। ਭਾਵ ਕਾਮ ਦੀ ਵਾਸ਼ਨਾ ਵਿੱਚ ਗਰਸਿਆ ਹੋਇਆ ਮਨੁੱਖ ਆਪਣੀ ਵਾਸ਼ਨਾ ਦੀ ਪੂਰਤੀ ਲਈ ਧਰਮ ਗ੍ਰੰਥਾਂ ਦੇ ਇਸ ਕਾਮ ਦੇ ਮੰਦੇ ਫਲ ਵਾਲੇ ਕਹੇ ਹੋਏ ਬਚਨਾਂ ਜਾਂ ਲੋਕਾਂ ਦਾ ਭੈ ਨਹੀਂ ਕਰਦਾ, ਅਤੇ ਨਾ ਹੀ ਆਪਣੇ ਪਰਿਵਾਰ ਦੀ ਜਾਂ ਸਮਾਜ ਦੀ ਕੋਈ ਸ਼ਰਮ ਕਰਦਾ ਹੈ। ਹਾਂਜੀ, ਇਹ ਉਸ ਉੱਪਰ ਤੇ ਕਾਲੀ ਜੜਿਆ ਹੁੰਦਾ ਮਨ। ਗੁਰੂ ਸਾਹਿਬ ਮਹਾਰਾਜ ਨੇ ਕਾਮ ਦੀ ਬਾਬਤ ਬਚਨ ਲਿਖੇ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁਜੋਨੀ ਪਰਮਾਵਣ ਹੈ, ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਵਸੀਲ ਬਦਾਰਨ ਹੈ, ਅਲਪ ਸੁਖ ਅਵਿਤ ਚੰਚਲ ਊਚ ਨੀ ਸਮਾਵਣ ਹੈ, ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਗੁਰੂ ਸਾਹਿਬ ਕਹਿੰਦੇ ਨਿਮਖ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਘਰੀ ਮੋਹਤ ਕਾ ਰੰਗ ਮਾਣ ਹੈ ਫਿਰ ਬਹੁਰ ਬਹੁਰ ਪਛਤਾਵੇ ਹੈ। ਉਹ ਵੀ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਆ, ਅਤੇ ਸਲੋਕ ਸਹਿਸਕ੍ਰਿਤੀ ਵਿੱਚ ਵੀ ਸਤਿਗੁਰੂ ਕਈ ਬਚਨ ਆ ਕਿ ਹੇ ਕਾਮ ਤੂੰ ਨਰਕਾਂ 'ਚ ਵਿਸ਼ਰਾਮ ਕਰਾਉਣ ਵਾਲਾ, ਟਿਕਾ ਦੇਣ ਵਾਲਾ ਅਤੇ ਬਹੁਤ ਜੂਨੀਆਂ 'ਚ ਭਰਮਾਉਣ ਵਾਲਾ ਜੀ। ਉਹਨੂੰ ਨਾ ਤਾਂ ਲੱਗੇ ਦਾ ਡਰ ਰਹਿੰਦਾ, ਨਾ ਸ਼ਰਮ ਰਹਿੰਦੀ ਆ, ਸਿਰ ਉਹਦੇ 'ਤੇ ਕਾਮ ਚੜਿਆ ਰਹਿੰਦਾ ਹੈ। ਦਰਬਾਤਰ ਜੇ ਜਨ ਆਹੇ ਕਨਾ। ਹੁਣ ਅਗਲੇ ਬੰਨੇ ਪਾਠ ਫਿਰ ਸੋਧਣ ਵਾਲਾ ਦਰਬਾਤਰ ਜੋ, ਇੱਥੇ ਵੀ ਜੋ ਪਾਠ ਹੀ ਸਹੀ ਆ। ਦੂਸਰਾ ਪਾਠ ਜੇ ਰੱਖ ਲਓ ਪਹਿਲੀ ਤੁੱਕ 'ਚ ਵੀ ਅਤੇ ਇਹ ਤੁੱਕ 'ਚ ਵੀ, ਜਿੱਥੇ ਜੋ ਪਾਠ ਅਤੇ ਜੇ ਪਾਠ ਦੂਸਰਾ ਪਾਠ ਹੈ, ਜੋ ਪਾਠ ਪਹਿਲਾ ਪਾਠ, ਇਸ ਮੁਤਾਬਕ ਚੱਲਣਾ। ਦਰਬਾਤਰ ਜੋ ਕਹੀਏ ਜਿਹੜਾ, ਜਾਨ ਕਹੀਏ ਪੁਰਖ, ਦਰਬ ਧਨ ਤੋਂ ਆਤਰ ਕਹੀਏ ਧਨ ਕਰਕੇ, ਆਤਰ ਕਹੀਏ ਦੁਖੀ, ਘਰਾਂ ਕਹੀਏ ਬਹੁਤ ਆਹੇ ਕਹੀਏ ਹੈ। ਭਾਵ ਧਨ ਦਾ ਬੜਾ ਵੱਡਾ ਲਾਲਚੀ ਹੈ। ਜਿਹੜਾ ਪੁਰਸ਼ ਧਨ ਕਰਕੇ, ਧਨ ਕਰਕੇ ਬਹੁਤ ਆਤਰ ਦੁਖੀ ਹੈ, ਦਰਬ ਨਾ ਧਨ ਦੌਲਤ ਦਾ ਮਾਇਆ ਲਛਮੀ ਦਾ, ਉਹਦੇ ਕਰਕੇ ਬਹੁਤ ਦੁਖੀ ਹੈ, ਘਰਾਂ ਕਹੀਏ ਬਹੁਤ ਦੁਖੀ ਹੈ। ਤਿੰਨ ਕੋ ਗੁਰ ਸਾਕ ਨਾ ਬੰਧ ਜਨਾ, ਤਿੰਨ ਕਹੀਏ, ਤਿੰਨ ਕੋ ਕਹੀਏ ਉਸ ਦਾ, ਕੋ ਨਾਮ ਦਾ ਅਰਥ ਹੈ ਇੱਥੇ। ਇਹ ਯਾਦ ਰੱਖਣਾ ਵੀ ਕੋ ਦਾ ਅਰਥ ਨੂੰ ਵੀ ਹੁੰਦਾ ਵਾ ਦਾ ਵੀ ਹੁੰਦਾ ਵਾ, ਪ੍ਰਕਰਨ ਮੁਤਾਬਕ ਅਰਥ ਲੱਗਦਾ। ਇੱਥੇ ਹੁਣ ਤਿੰਨ ਕੋ ਕਹੀਏ ਉਸ ਮਨੁੱਖ ਦਾ, ਉਸ ਬੰਦੇ ਦਾ, ਨਾ ਤਾਂ ਕੋਈ ਗੁਰੂ ਆ, ਨਾ ਕੋਈ ਸਾਗ ਸੰਬੰਧੀ ਰਿਸ਼ਤੇਦਾਰੀ, ਅਤੇ ਨਾ ਕੋਈ ਬੰਧ ਕਹੀਏ ਸੰਬੰਧੀ, ਹਾਂਜੀ ਪਿਆਰਾ ਹੁੰਦਾ, ਕਿਉਂਕਿ ਉਹ ਹਰੇਕ ਨਾਲ ਬਾਹਰੋਂ ਪਿਆਰ ਦਾ ਪ੍ਰਗਟਾਵਾ ਕਰਦਾ ਅਤੇ ਠੱਗੀ ਮਾਰਦਾ, ਉਸਦਾ ਕੇਵਲ ਧਾਰਨ ਨਾਲ ਹੀ ਪਿਆਰ ਹੁੰਦਾ। ਜਨਾ ਨਾਮ ਇਸ ਜਿਹੜਾ ਜਨਾ ਪਾਠ ਹੈ ਬੰਧ ਜਨਾ ਇਸ 'ਤੇ ਜਨਾ ਨਾ ਉਸ ਪੁਰਸ਼ ਦਾ ਕੋਈ ਪ੍ਰੇਮ ਪਿਆਰ ਨਹੀਂ ਹੁੰਦਾ। ਮਨ ਜਾਤੁਰ ਜੋ ਅਨਰ ਆਹੇ ਸਹੀ, ਭਾਵ ਮਨ ਤੋਂ ਜਾ ਕੇ ਜਨਮ ਲੈਣ ਵਾਲਾ ਹੋ ਗਈ ਕਾਮ ਜਾਂ ਵਾਸ਼ਨਾਵਾਂ, ਵਾਸ਼ਨਾ ਕਰਕੇ ਜੋ ਦੁਖੀ, ਮਨ ਦੀਆਂ ਵਾਸ਼ਨਾ ਕਰ ਮਨ ਤੋਂ ਪੈਦਾ ਹੋਈਆਂ ਵਾਸ਼ਨਾ ਕਰਕੇ ਜਾਂ ਮਨ ਤੋਂ ਪੈਦਾ ਹੋਇਆ ਕਾਮ ਕਰਕੇ ਦੁਖੀ। ਇੱਥੇ ਕਿਉਂਕਿ ਜੀ ਇਹ ਵਾਸ਼ਨਾ ਕਾਮ ਵੀ ਹੈ ਅਤੇ ਹੋਰ ਬੜੀਆਂ ਸਾਰੀਆਂ ਵਾਸ਼ਨਾ ਮਾੜੀਆਂ, ਜੋ ਨਰ ਜਿਹੜਾ ਪੁਰਸ਼ ਸਹੀ ਗਏ ਨਿਸ਼ਚੇ ਕਰਕੇ ਦੁਖੀ ਹੈ। ਤਿੰਨ ਕੋ ਨਾ ਤਰਾਸ ਨਾ ਇਲਾਜ ਕਹੀਂ, ਨਾ ਉਹਨੂੰ ਕਿਸੇ ਦਾ ਡਰ ਹੈ ਨਾ ਕਿਸੇ ਦੀ ਸ਼ਰਮੀ ਰਹਿੰਦੀ, ਠੀਕ ਹੈ ਜੀ। ਅਤੇ ਧੰਨ ਕਰਕੇ ਜੋ ਜਨ ਆਹੇ ਕਹੀਏ ਹੈ ਅਨਾ ਘਨਾ ਕਹੀਏ ਬਹੁਤਾ ਦੁਖੀ, ਧੰਨ ਕਰਕੇ ਆਤੁਰ ਨਾਮ ਦੁਖੀ ਦਾ, ਹਾਂਜੀ। ਤਿੰਨ ਕੋ ਗੁਰ ਸਾਗ ਨਾ ਬੰਧ ਨਾ, ਉਹਦਾ ਵੀ ਅਤੇ ਇਸਦਾ ਵੀ ਉਸਦਾ ਵੀ ਗੁਰੂ ਨਾ ਕੋਈ ਗੁਰੂ ਨਾ ਕੋਈ ਸਾਗ ਸੰਬੰਧੀ ਨਾ ਕੋਈ ਕਿਸੇ ਬੰਧ ਜਨਾ ਨਾਲ ਹੀ ਪਿਆਰ ਆ, ਹਰ ਇੱਕ ਨਾਲ ਠੱਗੀ ਠੁੱਗੀ ਮਾਰਦਾ ਰਹਿੰਦਾ, ਬੰਧ ਨਾ ਪਿਆਰੇ ਸੰਬੰਧੀ, ਠੀਕ ਹੈ ਜੀ। ਆਤਰ ਨਾਮ ਜਿਹੜਾ ਹੁੰਦਾ ਨਾ, ਦੁਖੀ ਕਹਿ ਲਓ ਵਿਆਕਲ ਕਹਿ ਲਓ, ਠੀਕ ਨਹੀਂ ਕੁਝ ਵੀ ਕਹਿ ਲਓ, ਸੋਠਾ ਇਹ ਦੱਸਣ ਦੇ ਪਹਿਲਾਂ ਕਾਮ ਬਾਰੇ ਦੱਸ ਦਿੱਤਾ, ਬਾਅਦ ਵਿੱਚ ਲੋਭ ਬਾਰੇ ਦੱਸ ਦਿੱਤਾ, ਮਨ ਲਾਲਚ ਲੋਭ ਲਾਲਚ, ਅਤੇ ਹੁਣ ਕ੍ਰੋਧ ਬਾਰੇ ਦੱਸਣ ਲੱਗ ਗਏ। ਕ੍ਰੋਧ ਅਨਰਥ ਨਮੂਲ, ਕਹਿੰਦੇ ਜਿਹੜਾ ਕ੍ਰੋਧ ਗੁੱਸਾ ਵਾ ਉਹ ਅਨਰਥਾਂ ਦਾ ਅਤੇ ਮੂਲ ਕਹੀਏ ਮੋਟੀ ਆ, ਅਨਰਥ ਕਰਨਾ ਕਿ ਪੱਧਰ ਨੂੰ ਕਹਿੰਦੇ ਨੇ, ਅਨਰਥ ਹੀ ਕਰਤਾ ਪੱਧਰ ਹੀ ਕਰਤਾ ਜੀ, ਉਹ ਪੱਧਰਾਂ ਦਾ ਤਾਂ ਮੋਢੀ ਹੈ, ਜਾਂ ਅਨਰਥ ਨਾ ਪਾਪਾਂ ਦਾ ਹੁੰਦਾ ਪਾਪਾਂ ਦਾ ਤਾਂ ਮੋਢੀ ਹੈ। ਕ੍ਰੋਧ ਜਨਮ ਹਰ ਮਾਰਨ ਦਿੰਦਾ, ਗੁੱਸਾ ਦਿੰਦਾ ਕੀ ਆ, ਕਹਿੰਦੇ ਜਨਮ ਅਰ ਕਹੀਏ ਅਤੇ ਜਨਮ ਅਤੇ ਮਰਨ ਦਾ ਕਹੀਏ ਦਿੰਦਾ ਹੈ, ਹਾਂਜੀ। ਇਹ ਜਿਹੜਾ ਕ੍ਰੋਧ ਹੈ ਨਾ ਮਨੁੱਖ ਨੂੰ ਜੰਮਣ ਮਨ ਵਿੱਚ ਪਾਉਂਦਾ ਹੈ, ਪਾ ਦਿੰਦਾ ਹੈ। ਕ੍ਰੋਧ ਧਰਮ ਨਿਰਮੂਲ, ਕ੍ਰੋਧ ਜਿਹੜਾ ਕਹਿੰਦੇ ਆ ਫਿਰ ਇਹ ਮਨੁੱਖ ਨੂੰ ਧਰਮ ਤੋਂ ਵੀ ਨਿਰਮੂਲ ਕਹੀਏ ਮੁੱਢ ਤੋਂ ਹੀ ਜਿਹੜਾ ਹੈ ਦੂਰ ਕਰ ਦਿੰਦਾ। ਕ੍ਰੋਧ ਜਿਹੜਾ ਕਰਦਾ ਤਾਂ ਧਰਮ ਵੀ ਨਹੀਂ ਰਹਿੰਦਾ, ਤਾਂ ਹੀ ਕਿਹਾ ਨਾ ਪਿੱਛੇ ਭਿੱਖੇ ਮਾਂ ਰੱਖਣੀ, ਖਿਮਾ ਵਰਗਾ ਤਪ ਕੋਈ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮੱਕਣ ਸ਼ਾਹ ਲਬਾਣੀ ਨੂੰ ਕਿਹਾ ਸੀ। ਕ੍ਰੋਧ ਜਿਹੜਾ ਵਾ ਇਹ ਮਨੁੱਖ ਦਾ ਧਰਮ ਤੇ ਨਿਰਮੂਲ ਕਹੀਏ ਮੁੱਢ ਤੋਂ ਹੀ, ਮੂਲ ਨਾਮ ਮੁੱਢ ਦਾ ਹੁੰਦਾ ਨਿਰਨਾਮ ਰਹਿਤ ਹੁੰਦਾ, ਮੁੱਢ ਤੋਂ ਹੀ ਮੁੱਢ ਰਹਿਤ ਭਾਵ ਮੁੱਢ ਨਾਮ ਜੜਦਾ ਹੁੰਦਾ, ਜੜ ਰਹਿਤ ਇੱਦਾਂ ਹੀ ਕਰ ਦਿੰਦਾ ਧਰਮ, ਮੂਲੋਂ ਹੀ ਦੂਰ ਕਰ ਦਿੰਦਾ। ਤਾਂ ਤੇ ਕ੍ਰੋਧ ਤਿਆਗ ਸੁਭ, ਤਾਂ ਤੇ ਕਹੀਏ ਇਸ ਤੇ ਕਹੀਏ ਕਰੀਏ, ਇਸ ਕਰਕੇ ਜਿਹੜਾ ਕ੍ਰੋਧ ਹੈ ਨਾ ਇਹਨੂੰ ਤਿਆਗ ਕਹੀਏ ਛੱਡ ਦੇਣਾ ਹੀ ਸੁਭ ਕਹੀਏ ਚੰਗਾ, ਇਹਨੂੰ ਛੱਡਣਾ ਹੀ ਚੰਗਾ। ਕ੍ਰੋਧ ਬਹੁਤ ਹੀ ਜਿਹੜਾ ਹੈ ਦੁੱਖ ਦੇਣ ਵਾਲਾ ਹੈ। ਮਹਾਰਾਜ ਕਹਿੰਦੇ ਹੈ ਨਾ ਪਿੱਛੇ ਕਾਮ ਦਾ ਆਇਆ ਅਤੇ ਕ੍ਰੋਧ ਦਾ ਆ ਗਿਆ, ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜੋ ਕੰਚਨ ਸੋਹਾਗਾ ਢਾਲ ਹੈ, ਕਾਮ ਕ੍ਰੋਧ ਕਿਨੇ ਨਾ ਪਾਇਓ, ਠੀਕ ਹੈ ਜੀ। ਗੁਰੂ ਸਾਹਿਬ ਜੀ ਬਚਨ ਕਰਦੇ ਕਾਮ ਕ੍ਰੋਧ ਨਾਲ ਕਿਸੇ ਨੇ ਰੱਬ ਨੂੰ ਵੀ ਨਹੀਂ ਪਾਇਆ ਹੈ। ਕ੍ਰੋਧ ਜਿਹੜਾ ਆ ਉਹ ਅਨਰਥਨ ਕਹੀਏ ਪਾਪਾਂ ਦਾ ਮੂਲ ਮੁੱਢ ਹੈ, ਭਾਵ ਜੋ ਬੀਜ ਤੋਂ ਜਿਵੇਂ ਬੀਜ ਤੋਂ ਬਿਰਸ਼ ਬਣਦਾ ਹੈ ਤਿਵੇਂ ਕ੍ਰੋਧ ਤੋਂ ਸਾਰੇ ਪਾਪ ਹੁੰਦੇ ਹੈ। ਕ੍ਰੋਧ ਮਾਨੋ ਬੀਜ ਹੀ ਆ ਪਾਪ ਰੂਪੀ ਬਿਰਸ਼ ਪੈਦਾ ਕਰਨ ਵਾਲਾ, ਜੋ ਪੁਰਖ ਕ੍ਰੋਧ ਕਰਦਾ ਮਾਨੋ ਉਸਦੇ ਸਾਰੇ ਪਾਪ ਹੀ ਉਸਨੇ ਸਾਰੇ ਪਾਪ ਹੀ ਕਰ ਲਏ, ਜਿਸ ਕਰਕੇ ਕ੍ਰੋਧ ਜਨਮ ਔਰ ਮਰਨ ਦਾ, ਜਨਮ ਅਤੇ ਮਰਨ ਦੇਣ ਦਾ ਹੈ। ਦੇਹ ਪਾਠ ਨਹੀਂ ਹੈ, ਅਸੀਂ ਦੇਹ ਪਾਠ ਕਰਨਾ ਦਾਦੇ ਦਲਾਵਾਂ, ਭਾਵੇਂ ਕਿ ਅਰਥ ਇੱਕ ਹੀ ਬਣਦਾ ਪਰ ਇੱਦਾਂ ਪਾਠ ਸੰਪਰਦਾ ਵਿੱਚ ਮੰਨਿਆ। ਕ੍ਰੋਧ ਧਰਮ ਨਿਰਮੂਲ, ਕ੍ਰੋਧ ਜਿਹੜਾ ਜਾਪ ਤਾਪ ਤੀਰਥ ਵਰਤ ਪੁੰਨ ਆਦਿ ਇਹ ਧਰਮ ਦੇ ਕੰਮ ਆ, ਇਹਨਾਂ ਨੂੰ ਤਾਂ ਨਿਰਮੂਲ ਕਈ ਮੁੱਢ ਤੋਂ ਰਹਿਤ ਕਰਨ ਵਾਲਾ, ਪਾਪ ਮਨੁੱਖ ਨੂੰ ਧਰਮ ਤੋਂ ਹੀਣਾ ਕਰ ਦਿੰਦਾ। ਕ੍ਰੋਧ ਵੇਲਾ ਜਿਹਦਾ ਅਜੇ ਫਿਰ ਉਹ ਧਰਮ ਧੁਰਮ ਥੋੜ੍ਹੀ ਵਹਿੰਦਾ, ਕ੍ਰੋਧ ਕਰਕੇ ਹੀ ਹਰਨਾਕਸ਼ ਹੋਣਾ ਨੇ ਧਰਮ ਨਹੀਂ ਵੇਖਿਆ, ਭਗਤ ਪ੍ਰਹਿਲਾਦ ਜੀ ਦਾ ਕ੍ਰੋਧ ਨਹੀਂ, ਜਿਹੜੀ ਹੈ ਲੰਕਾਪਤੀ ਰਾਵਣ ਨੇ ਵੀ ਕੋਈ ਸ਼੍ਰੀ ਰਾਮ ਚੰਦਰ ਭਗਵਾਨ ਨੂੰ ਨਹੀਂ ਵੇਖਿਆ, ਗੁੱਸੇ ਦੀ ਅੱਗ ਨਾਲ ਭਰੇ ਹੋਏ ਵਜ਼ੀਰ ਖਾਨ ਹੋਣਾ ਨੇ, ਔਰੰਗਜ਼ੇਬ ਹੋਣਾ ਨੇ ਆਪਣਾ ਧਰਮ ਜਿਹੜਾ ਮੁੱਢੋਂ ਹੀ ਗਵਾ ਲਿਆ ਸੀ। ਤਾਂ ਤਾਂ ਕ੍ਰੋਧ ਜਿਹੜਾ ਅਤੇ ਇਸ ਲਈ ਜਾਂ ਇਸ ਕਰਕੇ ਕ੍ਰੋਧ ਨੂੰ ਜਿਹੜਾ ਤਿਆਗ ਕਰ ਦੇਣਾ, ਤਿਆਗਣਾ ਹੀ ਸਭ ਕਈ ਚੰਗਾ ਸ੍ਰੇਸ਼ਠ ਹੈ। ਦੋਹਰਾ ਹੁਣ ਕ੍ਰੋਧ ਦਾ ਹੋਰ ਲੱਛਣ ਦੱਸਣਗੇ, ਕ੍ਰੋਧ ਦਾ ਵੀ ਕ੍ਰੋਧ ਕਿੱਡਾ ਮਾੜਾ। ਦੋਹਰਾ ਕਾਲਕੂਟ ਔਰ ਕ੍ਰੋਧ ਮੈਂ, ਕਾਲਕੂਟ ਨਾਮ ਹੁੰਦਾ ਜ਼ਹਿਰ ਦਾ, ਹਾਂਜੀ, ਅਤੇ ਜ਼ਹਿਰ ਕਹਿ ਲਓ, ਸੰਖਿਆ ਕਹਿ ਲਓ, ਮੋਹਰਾ ਕਹਿ ਲਓ, ਕਾਲਕੂਟ ਔਰ ਕ੍ਰੋਧ ਜ਼ਹਿਰ ਅਤੇ ਗੁੱਸੇ ਵਿੱਚ ਕਹਿੰਦੇ, ਕਾਲਕੂਟ ਔਰ ਕ੍ਰੋਧ ਮੈਂ ਬੜੋ ਅੰਤਰ ਹੈ। ਮੈਂ ਪਾਠ ਵੀ ਹੈ ਜੀ, ਇੱਥੇ ਵਿਸ਼ਰਾਮ ਲਾਉਣਾ। ਕ੍ਰੋਧ ਅਤੇ ਜ਼ਹਿਰ ਵਿੱਚ ਬੜੋ ਅੰਤਰੋ ਆਹੇ, ਕਹਿੰਦੇ ਬੜਾ ਵੱਡਾ ਅੰਤਰੋ ਭੇਦ ਫਰਕ ਆ। ਪ੍ਰਸ਼ਨ ਵੀ ਉਹ ਕੀ ਫਰਕ ਆ, ਕਹਿੰਦੇ ਕ੍ਰੋਧ ਨਿੱਜ ਆਸਰਾ, ਨਿੱਜ ਆਸਰਾ ਕਹੋਦ ਹੈ, ਨਿੱਜ ਆਸਰਿਆ ਪੜ ਇਕੱਠਾ ਹੀ ਹੈ, ਪਰ ਨਿੱਜ ਕਹਿ ਕੇ ਅਤੇ ਜੱਜੇ ਵਿੱਚ ਐੜਾ ਕੱਢ ਕੇ ਅਤੇ ਐੜੇ ਕੰਨਾਂ ਹੋਏ ਨਾ ਆਸਰੇ ਬਣ ਜਾਣ, ਨਿੱਜ ਆਸਰੇ ਹੋਏ ਨਾ, ਪਰ ਆਪਣਾ ਸਹਾਰਾ ਆਪਣੀ ਓਟ। ਉੱਤਰ ਇਹ ਆ ਤੁਹਾਡੇ ਪ੍ਰਸ਼ਨ ਦਾ ਵੀ ਪੁੱਛੋ ਕੀ ਅੰਤਰ ਆ, ਕਹਿੰਦੇ ਗੁੱਸਾ ਜਿਹੜਾ ਨਾ ਉਹ ਨਿੱਜ ਆਸਰੇ ਆਪਣੇ ਸਹਾਰੇ ਆਪਣੀ ਓਟ ਨੂੰ ਵੀ ਕੋ ਕਹੀਏ ਨੂੰ ਵੀ ਸਹਿ ਦਹਿ ਕਹੀਏ ਦਹਿਣ ਕਰ ਦਿੰਦਾ, ਸਾੜ ਦਿੰਦਾ, ਆਪਣੇ ਆਸਰੇ ਨੂੰ ਸਾੜ ਲੈਂਦਾ। ਹਾਂਜੀ, ਵੇਖ ਨਹਿ ਸਵਾਸੇ ਦਾ ਅਸੀਂ ਵੇਖ ਰਹੇ ਜਿਹੜੀ ਜ਼ਹਿਰ ਆ, ਹਾਂਜੀ, ਉਹ ਸਵਾਸਰ ਹੈ। ਜ਼ਹਿਰ ਜਿਹੜਾ ਸਵੈ ਕਹੀ ਆਪਣਾ, ਸਵੈ ਨਾਮ ਆਪਣਾ, ਅਤੇ ਸੱਸੇ ਵਿੱਚੋਂ ਨਿਕਲ ਗਿਆ ਐੜਾ, ਅਤੇ ਬਣ ਗਿਆ ਕਿ ਆਸਰੇ, ਸਵੈ ਆਸਰੇ ਭਾਵ ਆਪਣੇ ਆਸਰੇ ਆਪਣੀ ਓਟ। ਹਾਂਜੀ, ਸਵਾਰੀ ਨੂੰ ਜਿਵੇਂ ਆਪਣਾ ਜ਼ਹਿਰ ਕੀ ਡੱਬੀ 'ਚ ਪਾਈ ਜਾਂਦੀ, ਬੋਤਲ 'ਚ ਪਾਇਆ ਜਾਂਦਾ ਕਿ ਭਾਂਡੇ 'ਚ ਪਾਇਆ ਜਾਂਦਾ, ਜ਼ਹਿਰ ਆਪਣੇ ਆਸਰੇ ਭਾਵ ਭਾਂਡੇ ਬਰਤਨ ਬੋਤਲ ਨੂੰ ਦਾਹੇ ਕਹੀਏ ਨਹੀਂ ਸਾੜਦਾ। ਜ਼ਹਿਰ ਆਪਣੇ ਆਪ ਨੂੰ ਨਹੀਂ ਸਾੜ, ਆਪਣੇ ਆਪ ਨੂੰ ਆਪਣੇ ਆਸਰੇ ਨੂੰ ਨਹੀਂ ਸਾੜਦਾ, ਖਾਣ ਵਾਲੇ ਨੂੰ ਸਗੋਂ ਨਾਸ ਕਰਦੇ ਹੀ ਹੈ। ਜ਼ਹਿਰ ਖਾਣ ਵਾਲੇ ਦਾ ਛੱਡਦੀ ਕੱਖ ਨਹੀਂ ਆ, ਪਰ ਜਿਹੜਾ ਉਹਦਾ ਆਸਰਾ ਜਿਹਦੇ ਵਿੱਚ ਉਹ ਰਹਿੰਦੀ ਹੈ ਉਹਨੂੰ ਨਹੀਂ ਸਾੜਦੇ। ਵੀ ਮਤਲਬ ਹੈ ਜਿਸ ਡੱਬੀ ਬੋਤਲ ਵਿੱਚ ਜ਼ਹਿਰ ਹੁੰਦੀ ਹੈ ਉਸਦਾ ਕੁਝ ਨਹੀਂ ਵਿਗਾੜਦੀ, ਲੇਕਿਨ ਜੋ ਖਾਂਦਾ ਉਸਨੂੰ ਹੀ ਮਾਰਦੀ। ਪਰ ਇਸ ਤੋਂ ਉਲਟ ਗੁੱਸਾ ਜਿੱਥੇ ਵੱਸਦਾ ਹੈ ਉਸਦਾ ਅੰਦਰ ਵੀ ਸਾੜਦਾ ਹੈ, ਜਿਸ ਨੂੰ ਅੱਗੋਂ ਕੁਝ ਕਹਿੰਦਾ ਉਸਨੂੰ ਵੀ ਦੁਖੀ ਕਰਦਾ ਹੈ। ਇਹ ਵੇਖੋ ਆਪਣਾ ਆਸਰਾ ਵੀ ਦੂਜੇ ਨੂੰ ਦੁਖੀ। ਕਾਮ ਕ੍ਰੋਧ ਕਾਇਆ ਕਹੋ ਗੱਲ ਹੈ, ਹਾਂਜੀ, ਜਿਸ ਸ਼ੀਸ਼ੀ ਵਿੱਚ ਜ਼ਹਿਰ ਪਿਆ ਨਾ ਉਹ ਸ਼ੀਸ਼ੀ ਉਸ ਜ਼ਹਿਰ ਦਾ ਆਸਰਾ, ਉਹ ਸ਼ੀਸ਼ੀ ਵਿੱਚ ਭਾਵੇਂ ਕੋਈ ਵਰੇ ਜ਼ਹਿਰ ਪਿਆ ਰਹੇ ਕਈ ਵਰੇ, ਪਰ ਉਹ ਆਪਣੇ ਆਸਰੇ ਨੂੰ ਨਹੀਂ ਸਾੜਦਾ, ਉਹ ਸ਼ੀਸ਼ੀ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪਰ ਕ੍ਰੋਧ ਤਾਂ ਆਪਣਾ ਹੀ ਆਸਰਾ ਮਨੁੱਖ ਦਾ ਹਿਰਦਾ, ਜਿਸ ਹਿਰਦੇ ਵਿੱਚ ਕ੍ਰੋਧ ਰਹਿੰਦਾ ਹੈ ਉਸ ਹਿਰਦੇ ਨੂੰ ਸਾੜਦਾ ਹੈ। ਜਿਸ ਮਨੁੱਖ ਨੂੰ ਕ੍ਰੋਧ ਵੱਸ ਹੋ ਕੇ ਇੱਕ ਵਚਨ ਬੋਲੇ ਅੱਗੋਂ ਉਸਨੂੰ ਵੀ ਸਾੜਦਾ ਹੈ। ਇਸ ਲਈ ਕ੍ਰੋਧ ਜ਼ਹਿਰ ਨਾਲੋਂ ਵੀ ਭਾਈ ਮਾੜਾ ਇਹ ਦੱਸਿਆ ਇੱਥੇ। ਕਾਲਕੂਟ ਔਰ ਕ੍ਰੋਧ ਮੈਂ ਬੜੋ ਅੰਤਰ, ਬੜਾ ਅੰਤਰ ਆ। ਕ੍ਰੋਧ ਆਪਣੇ ਆਸਰੇ ਨੂੰ ਕੋ ਨੂੰ ਦਹਿ ਕਹੀਏ ਸਾੜਦਾ ਹੈ, ਵਿਖ ਜਿਹੜੀ ਆ ਉਹ ਆਪਣੀ ਜ਼ਹਿਰ ਜਿਹੜੀ ਆ ਮੋਹਰਾ ਸੰਖਿਆ ਸਵਾਸਰੇ ਆਪਣੇ ਆਸਰੇ ਨੂੰ ਨਹੀਂ ਜਿਹੜਾ ਦਾਹੇ ਕਹੀਏ ਸਾੜਦਾ। ਮਾਨ ਨਿਮਰਤਾ ਪ੍ਰੀਤ ਤਰੈ, ਕਹਿੰਦੇ ਮਾਨ ਜਿਹੜਾ ਆਦਰ ਸਨਮਾਨ ਆ, ਨਿਮਰਤਾ ਨਿਮਰਤਾ ਹੀ ਪਾਠ ਕਰਨਾ ਹੈ, ਨਿਮਰਤਾ ਨਿਮਰਤਾ ਨਹੀਂ ਕਰਨਾ ਕਿਉਂਕਿ ਟਿੱਪੀ ਪਈ ਇਸ ਕਸ ਕੇ ਕਰਨਾ, ਨਿਮਰਤਾ ਝੁਕਣਾ ਅਤੇ ਪ੍ਰੀਤੀ ਪ੍ਰੇਮ ਤਰੈ ਕਹੀਏ ਤਿੰਨੇ ਜਿਹੜੇ ਆ ਸੀਗਰ ਕ੍ਰੋਧ ਅਤੇ ਨਾਸ, ਕ੍ਰੋਧ ਕ੍ਰੋਧ ਅਤੇ ਭਾਈ ਭਾਵ ਕ੍ਰੋਧ ਕਰਨ ਦੇ ਜਾਂ ਕ੍ਰੋਧ ਕਰਕੇ ਸੀਗਰ ਕਹੀਏ ਛੇਤੀ ਹੀ ਨਾਸ ਹੋ ਜਾਂਦੇ। ਇਹ ਤਿੰਨੇ ਚੀਜ਼ਾਂ ਨਾਸ ਹੋ ਜਾਂਦੀਆਂ, ਭਾਵ ਕ੍ਰੋਧੀ ਪੁਰਸ਼ ਦਾ ਨਾ ਤਾਂ ਕੋਈ ਮਾਣ ਕਰਦਾ ਹੈ, ਡਰਦੇ ਲੋਕ ਉਹ ਤੋਂ, ਨਾ ਹੀ ਨਿਮਰਤਾ ਦਾ ਗੁਣ ਰਹਿੰਦਾ, ਕਹਿੰਦੇ ਵੱਢ ਖਾਣਿਆਂ ਕੋਈ ਪੈਂਦਾ, ਅਤੇ ਨਾ ਹੀ ਉਸ ਨਾਲ ਕੋਈ ਪ੍ਰੀਤੀ ਕਰਦਾ, ਕਿਉਂਕਿ ਇਹਦਾ ਸੁਭਾਅ ਤਾਂ ਇੱਕ ਸੁਭਾਅ ਕਰਕੇ ਹੀ ਨਾ ਇਹ ਸਭ ਕੁਝ। ਮਾਸ ਮਾਣ ਨਿਮਰਤਾ ਪ੍ਰੀਤ ਰਹਿ ਤਿੰਨੇ ਚੀਜ਼ਾਂ ਸੀਗਰ ਛੇਤੀ ਨਾਲ ਕ੍ਰੋਧ ਕਰਕੇ ਨਾਸ ਹੋ ਜਾਂਦੀ। ਹੋਇਆ ਪ੍ਰਤੀਤ ਹੱਦ ਕਪਟ ਕਰ, ਕਪਟ ਕਹੀਏ ਛਾਲ ਫਰੇਬ ਕਰਨ ਨਾਲ, ਪ੍ਰਤੀਤ ਜਿਹੜਾ ਵਿਸ਼ਵਾਸ ਹੱਦ ਕਹੀਏ ਨਾਸ ਹੋਇਆ ਕਹੀਏ ਹੋ ਜਾਂਦਾ ਕਪਟ ਕਰਕੇ। ਕਪਟ ਕਹੀਏ ਛਾਲ ਫਰੇਬ, ਛਾਲ ਫਰੇਬ ਕਰਕੇ ਨਾ ਧੋਖੇ ਧੜੀਆਂ ਜਿਹੀਆਂ ਕਰਕੇ ਧਰੋਹ ਕਰਕੇ, ਜਿਹੜਾ ਪ੍ਰਤੀਤ ਪ੍ਰਤੀਤੀ ਹੈ ਨਾ, ਭਰੋਸਾ ਹੈ, ਯਕੀਨ ਆ, ਹਾਂਜੀ ਸ਼ਰਧਾ ਆ, ਉਹ ਹੱਥ ਨਾਸ ਹੋਇਆ ਕੋਈ ਹੋ ਜਾਂਦਾ। ਭਾਵ ਜਿਸ ਮਨੁੱਖ ਉੱਪਰ ਸਭ ਲੋਕ ਵਿਸ਼ਵਾਸ ਕਰਦੇ ਹੋਣ, ਜੇਕਰ ਉਹ ਛਲ ਫਰੇਬ ਧੋਖਾ ਕਰ ਜਾਵੇ ਤਾਂ ਉਸ ਉੱਪਰੋਂ ਸਭ ਦਾ ਵਿਸ਼ਵਾਸ ਚੁੱਕਿਆ ਜਾਂਦਾ, ਇਹ ਤਾਂ ਬੰਦਾ ਬਹੁਤ ਮਾੜਾ ਹੈ ਅਤੇ ਵਿਸ਼ਵਾਸ ਇਹਨਾਂ ਕੀਤਾ ਸੀ ਇਹਨੇ ਕੀਤਾ ਕੀ। ਇਸੇ ਤਰ੍ਹਾਂ ਜਿਹੜਾ ਲੋਭ ਲਾਲਚਕਾਰ, ਲੋਭ ਅੱਗੇ ਆ ਰਿਹਾ, ਸ਼ੁਭ ਗੁਣ ਲੋਭ ਪਰਨਾਸ, ਹੋਇਆ ਪ੍ਰਤੀਤ ਹੱਦ ਕਪਟ ਕਰ, ਹਾਂਜੀ ਕਪਟ ਕਰਕੇ ਪ੍ਰਤੀਤੀ ਯਕੀਨ ਹੱਦ ਗਈ ਨਾਸ ਹੋ ਜਾਂਦਾ। ਸ਼ੁਭ ਗੁਣ ਲੋਭ ਪਰਨਾਸ, ਕਹਿੰਦੇ ਜਿਹੜਾ ਸ਼ੁਭ ਗੁਣ ਆ ਨਾ, ਹਾਂਜੀ ਇਹ ਲਾਲਚ ਲੋਭ ਕਹੀਏ ਲਾਲਚ ਕਰਕੇ, ਪਰਨਾਸ ਕਹੀਏ ਵਿਸ਼ੇਸ਼ ਕਰਕੇ ਨਾਸ ਹੀ ਹੋ ਜਾਂਦੇ, ਪਰਨਾਸ ਨਿਵਿਰਤ ਹੋ ਜਾਂਦੇ। ਭਾਵ ਮਨੁੱਖ ਭਾਵੇਂ ਕਿੰਨੀ ਵਿੱਦਿਆ ਪੜ੍ਹਿਆ ਹੋਵੇ, ਜੇਕਰ ਉਸਦੇ ਅੰਦਰ ਲੋਭ ਵਾਲੀ ਲਾਲਚ ਵਾਲੀ ਬਿਰਤੀ ਹੈ ਤਾਂ ਗੁਰਬਾਣੀ ਅੰਦਰ ਵੀ ਮਨੁੱਖ ਨੂੰ ਮੂਰਖ ਹੀ ਕਥਨ ਕੀਤਾ। ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਉਹ ਪੜ੍ਹਿਆ ਵੀ ਮੂਰਖ ਹੀ ਆਖਿਆ ਜਾਏਗਾ ਜਿਸ ਦੇ ਅੰਦਰ ਲੱਭ ਖਾਣ ਦਾ ਲੱਭ ਹੈ, ਜੋੜਨ ਦਾ ਲੋਭ ਲਾਲਚ ਹੈ, ਅਤੇ ਹੰਕਾਰ ਚੁੱਕੀ ਫਿਰਦਾ ਮੇਰੇ ਨਾਲ ਦਾ ਬੰਦਾ ਕੋਈ, ਉਹਦਾ ਕੋਈ ਫਾਇਦਾ ਨਹੀਂ। ਮਾਣ ਨਿਮਰਤਾ ਪ੍ਰੀਤ ਤਿੰਨ ਚੀਜ਼ਾਂ, ਮਾਣ ਕੀ ਹੈ ਸਤਿਕਾਰ ਇੱਜ਼ਤ ਸਨਮਾਨ, ਨਿਮਰਤਾ ਹਾਂਜੀ ਪ੍ਰੀਤ ਪ੍ਰੇਮ ਪਿਆਰ ਭਰੋਸਾ ਪ੍ਰੇਮ ਹੀ ਲਾਓ, ਹਾਂਜੀ ਅਤੇ ਤਰੈ ਗਏ ਤਿੰਨ ਤਿੰਨੇ ਹੀ ਸ਼ੀਘਰ ਕ੍ਰੋਧ ਅਤੇ ਨਾਸ, ਇਹਨਾਂ ਤਿੰਨਾਂ ਦਾ ਗੁੱਸਾ ਕਰਨ ਨਾਲ ਛੇਤੀ ਖਾਤਮਾ ਹੋ ਜਾਂਦਾ। ਹੈ ਪ੍ਰਤੀਤ ਹੱਦ ਕਪਟ ਕਰ, ਵਸੀਏ ਵਿਸ਼ਵਾਸ ਯਕੀਨ ਭਰੋਸਾ ਸ਼ਰਧਾ ਪ੍ਰਤੀਤੀ, ਇਹ ਹੱਥ ਨਾਸ ਹੋਇਆ ਕਈ ਹੋ ਜਾਂਦਾ ਹੈ ਕਾਹਦੇ ਕਰਕੇ, ਕਪਟ ਕਰਕੇ ਛਲ ਫਰੇਬ ਕਰਕੇ। ਸੋਭ ਗੁਣ ਲੋਭ ਵਰਨਾਸ, ਚੰਗੇ ਗੁਣ ਦੈਵੀ ਗੁਣ ਜਿਹੜੇ ਆ ਉਹ ਲੋਭ ਕਰਕੇ ਭਰਾ ਕਹੀਏ ਭਲੀ ਪ੍ਰਕਾਰ ਨਾਸ ਕਹੀਏ, ਭਲੀ ਪ੍ਰਕਾਰ ਉਹਨਾਂ ਦਾ ਖਾਤਮਾ ਹੋ ਜਾਂਦਾ, ਨਾਸ ਹੋ ਜਾਂਦੇ ਜਾਂ ਕੇ ਵਿਸ਼ੇਸ਼ ਕਰਕੇ ਨਾਸ ਹੋ ਜਾਂਦੇ, ਨਿਵਿਰਤ ਹੋ ਜਾਂਦੇ। ਫਿਰ ਇਹੋ ਜਿਹੇ ਬੰਦੇ ਦਾ ਕੋਈ ਇਤਬਾਰ ਨਹੀਂ ਕਰਦਾ, ਠੀਕ ਹੈ ਜੀ, ਜਿਹੜਾ ਛਲ ਕਰਨ ਵਾਲਾ, ਅਤੇ ਇਸੇ ਤਰ੍ਹਾਂ ਲਾਲਚ ਕਰਨ ਨਾਲ ਦੈਵੀ ਗੁਣਾਂ ਦਾ ਖਾਤਮਾ ਹੋ ਜਾਂਦਾ। ਭਾਵ ਵੀ ਦੈਵੀ ਗੁਣ ਤਾਂ ਖਾਤਮਾ ਤਾਂ ਹੀ ਹੋਊਗਾ ਜੇ ਦੈਵੀ ਗੁਣ ਅੰਦਰ ਹੋਣਗੇ, ਤਾਂ ਮਤਲਬ ਅਕਲ ਵਾਲਾ ਬੰਦਾ ਵੀ ਜੇ ਲੋਭ ਕਰੇ ਨਾ ਫਿਰ ਦੈਵੀ ਗੁਣ ਦੇ ਨਾਸ ਹੋ ਜਾਂਦੇ, ਮਤਲਬ ਇੱਥੇ ਇਹ ਗੱਲ ਹੈ। ਕਿਉਂਕਿ ਬੜਾ ਸਿਧਾਂਤ ਸਮਝਣ ਦੀ ਕੋਸ਼ਿਸ਼ ਹੁੰਦੀ ਹੈ ਹਰੇਕ ਅੱਖਰ ਵਿੱਚ ਕਿ ਸੋਭ ਗੁਣ ਲੋਭ ਕਰਕੇ ਨਾਸ ਹੋ ਜਾਂਦੇ। ਹੁਣ ਜੇ ਲਾਲਚੀ ਬੰਦੇ ਅੰਦਰ ਪਹਿਲਾਂ ਮਤਲਬ ਅਕਲ ਵਾਲਾ ਹੋਊ ਅਤੇ ਤਾਂ ਹੀ ਸ਼ੁਭ ਗੁਣ ਹੋਣਗੇ, ਜੇ ਸ਼ੁਭ ਗੁਣ ਹੋਣਗੇ ਬਾਅਦ ਵਿੱਚ ਲਾਲਚ ਕਰੂਗਾ ਤੇ ਫਿਰ ਉਹਦੇ ਨਾਸ ਹੋ ਜਾਣਗੇ। ਮਤਲਬ ਅਕਲ ਵਾਲਾ ਬੰਦਾ ਜੇ ਲੋਭ ਲਾਲਚ ਕਰੇ ਨਾ ਫਿਰ ਉਹਦੇ ਜਿਹੜੇ ਅਸ਼ੁਭ ਗੁਣ ਨਾਸ ਹੋ ਜਾਂਦੇ। ਕਰੇ ਬਖੀਲੀ ਬਲੀ ਸੋਂ, ਕਹਿੰਦੇ ਜੋ ਮਨੁੱਖ ਆਪਣੇ ਨਾਲੋਂ ਜ਼ਿਆਦਾ ਬਲੀ ਆ, ਬਲ ਵਾਲਾ, ਅਤੇ ਉਸ ਬਲੀ ਵਾਲੇ ਬਲੀ ਬਲ ਵਾਲੇ ਪੁਰਸ਼ ਦੇ ਸੌਂ ਕਹੀਏ ਨਾਲ ਬਖੀਲੀ ਈਰਖਾ ਕਰੇ ਕੋਈ ਮਨੁੱਖ। ਹੁਣ ਜੋ ਮਨੁੱਖ ਆਪਣੇ ਨਾਲ ਜ਼ਿਆਦਾ ਉਹਦੇ ਨਾਲ ਬਖੀਲੀ ਈਰਖਾ ਕਰੇ, ਬੰਦਾ ਜਿਹੜਾ ਮਾੜਾ ਪਾਪ ਕਰਮ ਮੈਂ ਪਿਆਰ ਅਤੇ ਪਾਪ ਕਰਮ ਪਿਆਰ, ਜੋ ਫਿਰ ਪਾਪ ਮੰਦ ਕਰਮ ਕਹੀਏ ਕਰਮਾਂ ਦੇ ਵਿੱਚ ਕਰਮਾਂ ਵਿੱਚ ਪਿਆਰ ਕਰਦਾ, ਸਨੇਹ ਕਰਦਾ, ਮਾੜੇ ਕੰਮਾਂ 'ਚ ਪਿਆਰ ਕਰਦਾ, ਬੜਾ ਤਕੜਾ ਹੁੰਦਾ। ਹਾਂ, ਬੁਰੇ ਕੰਮ ਘੂਠ ਖਲੋਇਆ ਵਾਲੀ ਗੱਲ ਹੋਈ। ਤ੍ਰਿਆ ਪ੍ਰਤੀਤ ਸਾਜਨ ਕਲ, ਫਿਰ ਜੋ ਪੁਰਸ਼ ਆਪਣੇ ਤ੍ਰਿਆ ਕਹੀਏ ਇਸਤਰੀ ਦੇ ਬਚਨਾਂ ਉੱਪਰ ਪ੍ਰਤੀਤ ਕਹੀਏ ਵਿਸ਼ਵਾਸ ਕਰਦਾ, ਭਾਵ ਜੋ ਵੀ ਇਸਤਰੀ ਕਹੀ ਜਾਵੇ ਵਿਸ਼ੇ ਅਧੀਨ ਹੋ ਕੇ ਉਹੀ ਸਭ ਕੁਝ ਮੰਨੀ ਜਾਣਾ, ਇਹੋ ਸਹੀ ਹੈ ਵੀ ਮਾੜਾ। ਸਾਜਨ ਕਲ ਚੌਥਾ, ਸਾਜਨ ਕਲ, ਸਾਜਨ ਕਹੀਏ ਮਿੱਤਰਾਂ ਦੇ ਨਾਲ ਕਲੇ ਲੜਾਈ ਪਈ ਰਹਿੰਦੀ, ਝਗੜਾ ਹੀ ਪਿਆ ਰਹਿੰਦਾ। ਮਿਰਤ ਦੁਆਰ ਇਹ ਚਾਰ, ਕਹਿੰਦੇ ਇਹ ਜਿਹੜੇ ਆ ਚਾਰ ਕਹੀਏ ਚਾਰੇ ਮਾਨੋ ਮਿਰਤ ਕਹੀਏ ਇਹ ਮਾਤ ਲੋਕ ਅਤੇ ਮਿਰਤ ਕਹੀਏ ਮੌਤ ਦੇ ਦੁਆਰ ਕਹੀਏ ਦਰਵਾਜ਼ੇ ਜੀਂਦਿਆਂ ਹੀ। ਹਾਂਜੀ, ਕਿੱਦਾਂ ਕਹਿੰਦੇ ਆ ਵੀ ਕਰੇ ਬਖੀਲੀ, ਮੌਤ ਦੇ ਚਾਰ ਦਰਵਾਜ਼ੇ ਦੱਸੇ ਦੋਹਰੇ ਵਿੱਚ ਚਾਰ ਦਰਵਾਜ਼ੇ ਮੌਤ ਦੇ। ਕਹਿੰਦੇ ਜੋ ਆਪਣੇ ਤੋਂ ਤਾਕਤ ਵਾਲੇ ਨਾਲ ਈਰਖਾ ਕਰਦਾ ਕਰੇ ਬਖੀਲੀ ਬਲੀ ਸੋਂ, ਜਿਹੜਾ ਬਲੀ ਪੁਰਸ਼ ਆਪਣੇ ਨੂੰ ਤਗੜਾ ਤਾਕਤ ਵਾਲਾ ਉਹਦੇ ਨਾਲ ਜਿਹੜਾ ਵੀ ਕਰੇ ਬਖੀਲੀ ਈਰਖਾ ਕਰੇ ਹੈਂ ਅਤੇ ਉਹਦੇ ਨਾਲ ਫਿਰ ਪੰਗਾ ਲਊਗਾ ਤਾਂ ਫਿਰ ਉੱਥੋਂ ਮਾਰ ਹੀ ਪਊਗਾ ਨਾ, ਕੁੱਟ ਖਾਊਗਾ, ਮੌਤ ਹੀ ਹੈ ਨਾ ਨਿਰੀ, ਉਹਨਾਂ ਈਰਖਾ ਕਰਨ ਦਾ ਕੋਈ ਫਾਇਦਾ ਹੀ ਨਹੀਂ। ਫਿਰ ਪਾਪ ਕਰਮ ਮੈਂ ਪਿਆਰ, ਦੂਜਾ ਵੀ ਉਹ ਦਰਵਾਜ਼ਾ ਫੜੀ ਫਿਰਦਾ ਮੌਤ ਵਾਲਾ ਵੀ ਪਾਪ ਕਰਮ ਜਿਹੜੇ ਮਾੜੇ ਕਰਮ ਆ, ਮਾੜੇ ਕੰਮਾਂ ਵਿੱਚ ਪਿਆਰ ਕਰਦਾ, ਪ੍ਰੇਮ ਕਰਦਾ, ਸਨੇਹ ਕਰਦਾ। ਤ੍ਰੀ ਹੈ ਪ੍ਰਤੀਤ, ਫਿਰ ਤੀਜਾ ਲੱਛਣ ਇਹ ਆ, ਤੀਜਾ ਇਹ ਆ ਕਹਿੰਦੇ ਵੀ ਦੱਸਿਆ ਮੌਤ ਦੇ ਦਰਵਾਜ਼ੇ ਵੀ ਤਿੰਨ ਚਾਰ ਦਰਵਾਜ਼ੇ ਕਿਹੜੇ ਆ। ਹਾਂਜੀ, ਤੀਜਾ ਇਹ ਦਰਵਾਜ਼ਾ ਮੌਤ ਦਾ ਵੀ ਤ੍ਰੀ ਹੈ, ਇਸਤਰੀ ਦੇ ਪ੍ਰਤੀਤ ਕਹੀ ਬੜਾ ਵਿਸ਼ਵਾਸ ਕਰਦਾ, ਇਸਤਰੀ ਦੀ ਸਲਾਹ ਲੈਂਦਾ ਹਰ ਕੰਮ 'ਚ, ਇਸਤਰੀ 'ਤੇ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ ਹਰ ਗੱਲ, ਭਾਵੇਂ ਮਾਂ ਪਿਓ ਚੰਗੀ ਕਰਨ ਉਹਨੂੰ ਕੱਟ ਕੇ ਤਾਂ ਇਸਤਰੀ ਦੀ ਮੰਨਣੀ, ਇਸਤਰੀ 'ਤੇ ਵਿਸ਼ਵਾਸੀ ਆ ਮਾਂ ਨੂੰ। ਸਾਜਨ ਕਲੇ, ਅਤੇ ਸੱਜਣਾਂ ਦੇ ਨਾਲ ਕਲੇ ਰੱਖਦਾ, ਮਿੱਤਰਾਂ ਨਾਲ ਝਗੜਾ ਹੀ ਰੱਖਦਾ। ਮਿਰਤ ਦੁਆਰ ਇਹ ਚਾਰ, ਇਹ ਜਿਹੜੇ ਆ ਚਾਰੇ ਚਾਰ ਮਿਰਦ ਗਏ ਮੌਤ ਦੇ ਦੁਆਰ ਗਏ ਦਰਵਾਜ਼ੇ ਹਨ, ਭਾਵ ਇਹ ਕੰਮ ਠੀਕ ਨਹੀਂ ਹੈ ਚਾਰੇ, ਇਹਨਾਂ ਨਾ ਤਾਂ ਈਰਖਾ ਕਰੇ ਆਪਣੇ ਨੂੰ ਤਗੜੇ, ਨਾ ਪਾਪਾਂ ਕਰਮਾਂ 'ਚ ਪਿਆਰ ਨਾ ਕਰੇ, ਇਸਤਰੀ 'ਤੇ ਬਹੁਤਾ ਯਕੀਨੀਆਂ ਹੋਵੇ। ਠੀਕ ਆ, ਪਤੀ ਵਰਤਾ ਧਰਮ ਵਾਲੀਆਂ ਕੁਝ ਮਾਈਆਂ ਹੈ ਉੱਥੇ ਤਾਂ ਕੀਤਾ ਜਾ ਸਕਦਾ, ਪਰ ਫਿਰ ਵੀ ਅੱਜ ਕੱਲ੍ਹ ਕਾਲਯੁਗ ਦੇ ਸਮੇਂ ਨਾਲ ਘੱਟ ਹੀ ਭਰੋਸਾ ਕਰੇ ਅਤੇ ਹਰ ਕੰਮ 'ਚ ਸਲਾਹ ਵੀ ਨਾ ਲਵੇ, ਨਹੀਂ ਤਾਂ ਉੱਜੜ ਜੂਗਾ ਅਤੇ ਕਰਜ਼ਾਈ ਹੋ ਜੂਗਾ। ਕਿਉਂਕਿ ਕਈਆਂ ਦਾ ਤਾਂ ਸੁਭਾਅ ਹੀ ਹੁੰਦਾ ਵਾ ਵੀ ਆਪਾਂ ਘਰ ਦੇ ਦੀ ਮੰਨਣੀ ਕੋਈ ਨਹੀਂ, ਉਲਟੀ ਸਲਾਹ ਦੇ ਕੇ ਅਤੇ ਆਪਣਾ ਜਿਹੜਾ ਨਾ ਆਪਣਾ ਸੰਬੰਧੀ ਜਿਹੜੀਆਂ ਚੀਜ਼ਾਂ ਉਹਨਾਂ ਦਾ ਪੂਰਾ ਪੂਰਤੀ ਕਰਦੇ ਰਹਿਣਾ, ਉਹਦੇ ਨਾਲ ਫਿਰ ਨੁਕਸਾਨ ਹੁੰਦਾ, ਫਿਰ ਘਰ ਵਾਲਾ ਗੁਜ਼ਾਰਾ ਕਰਜ਼ਾਈ ਹੋਊਗਾ ਨਾ। ਘੱਟ ਵਿਸ਼ਵਾਸ ਕਰੇ, ਆਪਣੇ ਆਲ ਵੇਖੇ, ਆਪਣੀ ਸਲਾਹ ਲਵੇ, ਇਸਤਰੀ ਦੀ ਸਲਾਹ ਨਾ ਲਵੇ, ਆਪਣੇ ਮਨ ਦੀ ਸਲਾਹ ਲਵੇ, ਸਹੀ ਲਵੇ, ਇਸਤਰੀ ਨੇਕ ਹੈ ਤਾਂ ਉਹਦੀ ਸਲਾਹ ਲਵੇ, ਨਹੀਂ ਤਾਂ ਨਾ ਲਵੇ। ਸੱਜਣਾਂ ਨਾਲ ਮਿੱਤਰਾਂ ਨਾਲ ਕਲੇ ਈਰਖਾ ਨਾ ਰੱਖੇ, ਨਹੀਂ ਤਾਂ ਮੌਤ ਦੇ ਚਾਰ ਦਰਵਾਜ਼ੇ ਸਦਾ ਖੁੱਲ੍ਹੇ, ਜਦੋਂ ਮਰਜ਼ੀ ਵਿੱਚ ਵੜ ਸਕਦਾ ਅਤੇ ਮੌਤ ਕਰਾ ਸਕਦਾ। ਦੋਹਰਾ, ਕੋ ਇੱਕ ਮਿੱਤਰ ਨਾ ਕਹੂੰ ਕੋ, ਕੋਈ ਵੀ ਕਿਸੇ ਦਾ ਮਿੱਤਰ ਸੱਜਣ ਨਹੀਂ। ਕੋਈ ਇੱਕ ਨਾਮ ਇੱਥੇ ਕੋਈ ਵੀ ਇਹ ਪਾਠ ਲੱਗਣਾ, ਕੋਈ ਵੀ ਮਿੱਤਰ ਨਹੀਂ ਕਹੂੰ ਕਹੀਏ ਕਿਸੇ ਕੋ ਕਹੀਏ ਦਾ, ਠੀਕ ਹੈ ਜੀ। ਕੋਈ ਇੱਕ ਰਿਬ ਕਹੂੰ ਨਾ ਹੈ, ਕੋਈ ਵੀ ਕਹਿੰਦੇ ਰਿਬ ਕਹੀਏ ਵੈਰੀ ਦੁਸ਼ਮਣ ਕਹੂੰ ਕਹੀ ਕਿਸੇ ਦਾ ਨਾ ਹੀ ਕਹੀਏ ਨਹੀਂ ਹੈ, ਹਾਂਜੀ ਨਾ ਹੀ ਕੋਈ ਕਿਸੇ ਦਾ ਵੈਰੀ। ਜੀਵਨ ਕੇ ਗੁਣ ਦੁੱਖ ਜੋ, ਜੀਵਨ ਕੇ ਗੁਣ ਦੁੱਖ ਜੋ ਜੀਵਾ ਅੰਦਰ, ਜੀਵਨ ਕੇ ਪਾ ਜੀਵਾਂ ਦੇ ਅੰਦਰ ਜਿਹੜੇ ਗੁਣ ਆ ਅਤੇ ਅਵਗੁਣ, ਅਵਗੁਣ ਨੇ ਹੈ, ਉਹ ਅਵਗੁਣਾਂ ਦਾ ਜਿਹੜਾ ਇਹ ਗੁਣ ਅਤੇ ਦੁੱਖ ਨਾਮ ਅਵਗੁਣਾਂ ਦਾ ਹੁੰਦਾ ਜੀ, ਠੀਕ ਹੈ ਜੀ। ਮਾੜੇ ਕੰਮ ਪਾਪ, ਚੰਗੇ ਗੁਣ, ਗੁਣ ਕਹੀਏ ਚੰਗੇ ਕੰਮ ਅਤੇ ਦੁੱਖ ਕਹੀਏ ਮਾੜੇ ਕੰਮ, ਗੁਣ ਜਾਂ ਅਵਗੁਣ ਜੋ ਕਹੀਏ, ਜਿਹੜੇ ਜਿਹੜੇ ਜੀਵਾਂ ਦੇ ਚੰਗੇ ਮਾੜੇ ਗੁਣ ਔਗੁਣ ਆ, ਹਾਂਜੀ ਸੱਤਰ ਮਿੱਤਰ ਤੇ ਆਹੇ, ਉਹ ਚੰਗੇ ਮਾੜੇ ਕਰਮ ਹੀ ਇਹ ਮਨੁੱਖ ਦੇ ਸੱਤਰ ਕਹੀਏ ਵੈਰੀ ਅਤੇ ਮਿੱਤਰ ਕਹੀਏ ਮਿੱਤਰ ਅਤੇ ਆਹੇ ਕਹੀਏ ਹੈ, ਅਤੇ ਇਹਦਾ ਨਾਮ ਅਤੇ ਇਹਦਾ ਅਰਥ ਇੱਥੇ ਲੈਣਾ ਉਹ ਹੀ ਮਨੁੱਖ ਦੇ ਵੈਰੀ ਮਿੱਤਰ ਆਹੇ ਕਹੀਏ ਹੈ ਜਾਂ ਆਹੇ ਕਹੀਏ ਹਨ, ਠੀਕ ਹੈ ਜੀ। ਪੈ ਗਈ ਨਾ ਸਮਝ, ਸਮਾਪਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਦਸਵਾਂ ਅਧਿਆਏ ਹੋ ਚੁੱਕਾ ਹੈ। ਕੋਈ ਇੱਕ ਮਿੱਤਰ ਨਾ ਕਹੂੰ ਕੋ, ਅਸਲ ਵਿੱਚ ਕਹਿੰਦੇ ਇੱਥੇ ਬੜੀ ਪਰਮਾਰਥ ਦੀ ਗੱਲ ਹੀ ਦੱਸੀ ਆ, ਗੁਰਬਾਣੀ ਮੁਤਾਬਕ ਮਾਤ ਪਿਤਾ ਬੰਤਾ ਸੁਧ ਬੰਧ ਇਸ਼ਟਮੀ ਤਰ ਭਾਈ, ਇਸ਼ਟਮੀ ਤਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਧ ਹੈ ਕੋ ਨਾ ਸਹਾਈ। ਕਹਿੰਦੇ ਵੀ ਆਹ ਜਿਹੜੇ ਬਾਹਰੀ ਸਰੀਰਾਂ ਵਾਲੇ ਨਾ, ਅਸਲ ਵਿੱਚ ਇਹ ਕੋਈ ਕਹੀਏ ਕੋਈ ਵੀ ਮਿੱਤਰ ਨਹੀਂ ਹੈ, ਕਹੂੰ ਕਹੀਏ ਕਿਸੇ ਦਾ, ਕਹੂੰ ਕਹੀਏ ਕਿਸੇ ਦਾ ਕੋਈ ਵੀ ਮਿੱਤਰ ਦੋਸਤ ਨਹੀਂ ਹੈ ਅਸਲ ਵਿੱਚ, ਕੋਈ ਕਰਿਬ ਕਹੂੰ ਨਾ ਹੀ ਅਤੇ ਨਾ ਹੀ ਅਸਲ ਵਿੱਚ ਕਹਿੰਦੇ ਕੋਈ ਕਹੀਏ ਕੋਈ ਵੀ ਕਹੂੰ ਕਹੀਏ ਕਿਸੇ ਦਾ, ਰਿਬ ਕਹੀਏ ਵੈਰੀ ਦੁਸ਼ਮਣ ਨਾ ਹੀ ਕਹੀਏ ਨਹੀਂ, ਨਾ ਹੀ ਕਹੀਏ ਨਾ ਹੀ, ਨਾ ਹੀ ਕੋਈ ਕਿਸੇ ਦਾ ਵੈਰੀ ਹੈ, ਠੀਕ ਹੈ ਇੱਦਾਂ ਬਣ ਜਾਂਦਾ। ਕਹੂੰ ਕਹੀਏ ਕਿਸੇ ਦਾ ਕੋਈ ਵੀ ਰਿਪ ਕੇ ਦੁਸ਼ਮਣ ਵੈਰੀ ਨਾ ਹੀ ਕਹੀਏ ਨਹੀਂ ਹੈ। ਜੀਵਾਂ ਦੇ ਜਿਹੜੇ ਗੁਣ ਅਤੇ ਦੋਸ਼ ਆ, ਜੀਵਾਂ ਵਿੱਚ ਜੋ ਗੁਣ ਅਤੇ ਦੋਸ਼ ਆ ਨਾ, ਜਾਂ ਜੀਵਾਂ ਦੇ ਜਿਹੜੇ ਗੁਣ ਆ ਚੰਗੇ, ਦੋਖ ਕਹੀਏ ਮਾੜੇ ਅਵਗੁਣ ਆ, ਜਾਂ ਗੁਣ ਕਹੀਏ ਚੰਗੇ ਕੰਮ ਆ, ਦੋਖ ਕਹੀਏ ਮਾੜੇ ਕੰਮ ਆ, ਸੱਤਰ ਮਿੱਤਰ ਅਤੇ ਆਹੇ ਇਹ ਕਹੀਏ ਉਹੀ ਮਨੁੱਖ ਦੇ ਸਤਰੂ ਅਤੇ ਉਹੀ ਮਿੱਤਰ ਦੇ ਮਨੁੱਖ ਦੇ ਮਿੱਤਰ ਹੈ ਆਹੇ ਕਹੀਏ ਹੈ। ਭਾਵ ਜਿਹੜੇ ਚੰਗੇ ਕੰਮ ਆ ਉਹ ਤਾਂ ਮਨੁੱਖ ਦੇ ਮਿੱਤਰ ਆ, ਜਿਹੜੇ ਮਾੜੇ ਕੰਮ ਆ ਉਹ ਸਤਰੂ, ਠੀਕ ਹੈ ਜੀ। ਕਿਉਂਕਿ ਜਦੋਂ ਮਨੁੱਖ ਸ਼ੁਭ ਗੁਣ ਕਮਾਉਂਦਾ ਤਦ ਸਭ ਲੋਕ ਉਹਦਾ ਆਦਰ ਮਾਣ ਦਿੰਦੇ ਆ, ਉਹਨੂੰ ਆਦਰ ਮਾਣ ਸਤਿਕਾਰ ਦਿੰਦੇ ਆ, ਕਦੇ ਜੀਵ ਜਦੋਂ ਗੁਨਾਹ ਕਰਦਾ ਫਿਰ ਉਹ ਗੁਨਾਹ ਹੀ ਜੀਵ ਦੇ ਦੁਸ਼ਮਣ ਹਨ, ਕਿਉਂਕਿ ਉਹਨਾਂ ਗੁਨਾਹ ਕਰਕੇ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਸਜਾਵਾਂ ਮਿਲਦੀਆਂ, ਲੋਕ ਗੱਲਾਂ ਕਰਦੇ ਹਾਂਜੀ। ਜਿਹਾ ਬੀਜੇ ਸੋਲਣਾ ਕਰਮਾਂ ਸੁੰਦੜਾ ਖੇਤ, ਚੰਗੇ ਕਰਮ ਕਰਾਂਗੇ ਅਤੇ ਚੰਗਾ ਫਲ ਮਿਲਦਾ ਦੋਵੇਂ ਪਾਸੇ, ਮਾਣ ਸਤਿਕਾਰ ਮਿਲਦਾ ਲੋਕ ਪਰਲੋਕ ਵਿੱਚ, ਮਾੜੇ ਕਰਮ ਕਰਾਂਗੇ ਇੱਥੇ ਵੀ ਲਾਭ ਆ, ਅੱਗੇ ਵੀ ਬੇਇੱਜ਼ਤ ਹੋਈਦਾ, ਅਮਲ ਜੇ ਕੀਤੇ ਦੁਨੀਆਂ ਵਿੱਚ ਸੇ ਦਰਗਹਿ ਉਹ ਗਾ, ਹਾਂਜੀ ਅਮਲ ਜਿਹੜੇ ਕੀਤੇ ਆ ਦੁਨੀਆਂ ਵਿੱਚ ਉਹੀ ਅਗਾਹ ਹੁੰਦੇ ਆ, ਅਗਾਹੀ ਭਰਦੇ ਆ, ਅੱਗੇ ਵੀ ਉਹੀ ਸਾਥ ਦਿੰਦੇ ਆ, ਹਾਂਜੀ। ਅਤੇ ਭਾਵ ਨੇਕ ਕਰਮ ਕਰਨੇ ਚਾਹੀਦੇ, ਧਰਮ ਦੇ ਕਰਮ ਕਰਕੇ ਅਤੇ ਨੇਕੀ ਦੇ ਕਰਮ ਕਰਕੇ ਗੁਰੂ ਦਾ ਓਟ ਆਸਰ ਲੈਂਦੇ ਹੋਏ ਸਿਮਰਨ ਭਗਤੀ ਵਾਲਾ ਜੀਵਨ ਹੋਣਾ ਚਾਹੀਦਾ, ਕਿਉਂਕਿ ਨਾਮ ਹੀ ਸਹਾਈ ਆ, ਕਰਮਾਂ ਦੇ ਨਾਲ ਨਾਮ ਜਪਿਆ ਹੋਊਗਾ ਅਤੇ ਕਰਮ ਵੀ ਫਲੀ ਭੂਤ ਹੋਣਗੇ ਅਤੇ ਨਾਮ ਦੇ ਨਾਲ ਮੁਕਤੀ ਵੀ ਹੋਊਗੀ। ਇਕੱਲੇ ਜੇ ਆਪਾਂ ਕਰਮ ਹੀ ਚੰਗੇ ਕਰਾਂਗੇ, ਹਾਂਜੀ ਦਾਨ ਪੁੰਨ ਹੀ ਕਰਾਂਗੇ, ਫਿਰ ਆਪਾਂ ਨਰਕ ਸਵਰਗ ਤੱਕ ਹੀ ਰਹਿ ਜਾਵਾਂਗੇ। ਪਰ ਗੁਰੂ ਸਿਧਾਂਤ ਮੁਤਾਬਕ ਜਿਹੜੇ ਧਰਮ ਦੇ ਕਰਮ ਕਰਕੇ ਅਤੇ ਬੰਦਗੀ ਵਾਲੇ ਹੁੰਦੇ ਆ, ਉਹ ਸੱਚਖੰਡ ਦੇ ਪ੍ਰਾਪਤੀ ਵਾਲੇ ਹੁੰਦੇ ਆ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੇ ਅਵਗਤ ਨਾਥ ਅਗਤ, ਜੇ ਅਵਗਤ ਨਾਥ ਅਵਗਤ ਧਨੀ ਸਤਿਗੁਰ ਕੇ ਬਚਨ ਹੁੰਦੇ ਹੈ। ਸਤਿਗੁਰ ਜੋ ਕਾ ਤਹਨ ਵਾਸਾ ਜੈ ਅਹਗਤ ਨਾਥ ਧਨੀ। ਠੀਕ ਹੈ ਜੀ, ਜਿੱਥੇ ਪਰਮੇਸ਼ੁਰ ਵੱਸਦਾ ਹੈ ਉੱਥੇ ਹੀ ਪਰਮਾਤਮਾ ਦਾ ਜਿਹੜਾ ਹੈ, ਜਿੱਥੇ ਪਰਮੇਸ਼ੁਰ ਵੱਸਦਾ ਉੱਥੇ ਗੁਰੂ ਕਾ ਵਾਸ ਹੈ। ਉੱਤੋਂ ਕਹਾਉਂਦੀ ਗੁਰਬਾਣੀ ਵਿੱਚ, ਸਤਿਗੁਰੂ ਜੋਗ ਕਾ ਤਹਾਂ ਨਿਵਾਸਾ ਜਹ ਅਵਗਤ ਨਾਥ ਅਗਮਤਨੀ। ਇੰਨਾ ਸ਼ੁੱਧ ਤੋਂ ਕਿ ਉਹ ਸਰੀ ਸੀ ਅਤੇ ਉਹ ਗੁਰੂ ਸਾਹਿਬ ਜੀ ਰਾਮ ਕਲੀ ਰਾਗ ਜ ਸ਼ਾਇਦ ਉਹ ਤੋਂ ਕਹਾਉਂਦੀ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ 10 ਅਧਿਆਏ ਹੋ ਚੁੱਕੇ ਆ, 5 ਅਧਿਆਏ ਬਾਕੀ ਹੈ। ਗੁਰੂ ਸਾਹਿਬ ਕਿਰਪਾ ਕਰਕੇ ਉਹਦੀ ਵੀ ਵਿਚਾਰ ਕਰਵਾ ਲੈਣ। ਇੱਥੇ ਮੁੱਖ ਰੱਖੀਦਾ ਕਿ ਬਚਨ ਜਿਹੜੇ ਆ ਤੁਕ ਦੇ ਅਰਥ ਮੁਤਾਬਕ ਹੀ ਲਾਏ ਜਾਣ, ਭਾਵ ਅੱਖਰੀ ਅੱਖਰੀ ਅਰਥ ਦੋਹਰੇ ਦੋਹਰੇ ਇੱਕ ਦੋਹਰੇ ਨੂੰ ਉਚਾਰਨ ਕਰ ਰਹੇ ਹਾਂ, ਕਿਉਂਕਿ ਜਦੋਂ ਵਿਦਿਆਰਥੀ ਜਨਾਂ ਵਾਸਤੇ ਜਾਂ ਆਪਣੇ ਭਲੇ ਵਾਸਤੇ ਪਰਉਪਕਾਰ ਵਾਸਤੇ ਬਚਨ ਕੀਤੇ ਜਾਣ, ਤਾਂ ਇਹੀ ਮਨ 'ਚ ਹੁੰਦਾ ਵੀ ਦੋ ਦੋ ਵਾਰ ਬੋਲਿਆ ਜਾਵੇ ਤਾਂ ਜੋ ਵਿਦਿਆਰਥੀ ਜਨਾਂ ਨੂੰ ਸਮਝ ਵਧੀਆ ਆ ਸਕੇ। ਸਤਿਗੁਰੂ ਜੀ ਕਿਰਪਾ ਕਰਨ ਆਪਣੀ ਸੇਵਾ ਆਪ ਹੀ ਮਾਰ ਕਰਵਾ ਰਹੇ ਅਤੇ ਕਰਵਾਉਂਦੇ ਰਹਿਣ। ਫੁੱਲਾ ਜੁਗਾਂ ਦੀ ਖਿਮਾ ਜੀ, ਦੋਹਰਾ ਪੜ੍ਹੀਏ ਆਪਾਂ। ਦੋਹਰਾ ਦੋ ਤਿਲਕੇ ਮੱਧ ਭਾਰ ਦੋ ਛੰਦਾਂ ਦੀ ਗਿਣਤੀ ਕਰਕੇ ਦੱਸਦੇ ਹਨ ਪੰਡਿਤ ਹਰਦਿਆਲ ਜੀ ਵੀ ਇਸ ਅਧਿਆਏ ਵਿੱਚ ਦੋ ਤਿਲਕੇ, ਦੋ ਤਿਲਕੇ ਛੰਦ ਆਏ ਹੈ, ਮੱਧ ਭਾਰ ਦੋ, ਦੋ ਹੀ ਮੱਧ ਭਾਰ ਛੰਦ ਆਏ ਹੈ। ਤ੍ਰੈ ਤੋਟਕ ਪਹਿਚਾਨ ਤ੍ਰੈ ਕੇ ਤਿੰਨ ਤੋਟਕ ਸ਼ਾਂਤ ਪਹਿਚਾਨ ਕੇ ਪਹਿਚਾਨਣਾ ਕਰੋ ਪਛਾਣਨਾ ਕਰੋ। ਚਾਰ ਦੋਹਰੇ ਸੋਰ ਠਿਕ, ਚਾਰ ਕਹਿੰਦੇ ਆ ਦੋਹਰੇ ਆਏ, ਅਤੇ ਇੱਥੇ ਦੋਹਰੇ ਪਾਠ ਦੇ ਉੱਪਰ ਜਿਹੜੀ ਆ ਸਿਹਾਰੀ ਲਾਈ ਹੈ ਕਈ ਥਾਵਾਂ 'ਤੇ। ਉਂਝ ਸ਼ੁੱਧ ਪਾਠ ਜਿਹੜਾ ਦੋਹਰੇ, ਚਾਰ ਦੋਹਰੇ ਸਹੀ ਹੈ, ਉਹੀ ਸਮਝਣਾ ਸਹੀ। ਚਾਰ ਦੋਹਰੇ ਭਾਵ ਚਾਰ ਦੋਹਰੇ ਆਏ ਆ, ਸੋਰਠ ਇੱਕ, ਸੋਰਠ ਸਿਆਰੀ ਵਿੱਚ ਨਿਕਲ ਗਈ ਈੜੀ ਬਣ ਗਿਆ ਇੱਕ, ਸੋਰਠ ਇੱਕ, ਇੱਕ ਸੋਰਠ ਛੰਦ ਆਇਆ ਹੈ। ਇਸ ਤਰ੍ਹਾਂ ਦੋ ਤਿਲਕੇ ਮੱਧ ਭਾਰ ਚਾਰ, ਮੱਧ ਭਾਰ ਦੋ ਚਾਰ ਹੋ ਗਏ, ਤ੍ਰੈ ਤੋਟਕ ਸੱਤ, ਚਾਰ ਦੋਹਰੇ ਗਿਆਰਾਂ, ਸੋਰਠ ਇੱਕ ਹੋ ਗਿਆ ਬਾਰ। ਦੁਆਦਸ਼ ਛੰਦ ਬਖਾਣ, ਦੁਆਦਸ਼ ਕਹੀਏ ਦ੍ਵੈ ਨਾਮ ਦੋ ਦਾ, ਦਸ ਨਾਮ ਦਸ ਦਾ, ਦੋ ਅਤੇ ਦਸ ਬਾਰਾਂ, ਬਾਰਾਂ ਛੰਦ ਬਖਾਣ ਕੀ ਆਖੇ ਹਨ, ਕਥਨ ਕੀਤੇ ਹਨ, ਵਰਣਨ ਕੀਤੇ ਹਨ, ਬਿਆਨ ਕੀਤੇ ਹਨ, ਕੁਝ ਵੀ ਇਸ ਤਰ੍ਹਾਂ ਅਰਥ ਭਾਵ ਅਰਥ ਨਾਲ ਲਾ ਸਕਦੇ ਹੋ। ਇਤ ਸ੍ਰੀ ਸਾਰ ਕਤਾਵਲੀ ਤਾਸ ਦਸਵਾਂ, ਤਾਸ ਦਸਵਾਂ ਅਧਿਆਇ, ਤਾਸ ਦਸਮ ਅਧਿਆਇ। ਇਹਦ ਕਹੀਏ ਇੱਥੇ ਸ੍ਰੀ ਸਾਰ ਕਤਾਵਲੀ ਗ੍ਰੰਥ ਤਾਸ ਕਹੀਏ ਤੇ ਇਸਦਾ ਜਿਹੜਾ ਦਸਵਾਂ ਅਧਿਆਇ ਹੈ, ਜਾਂ ਦੂਸਰਾ ਪਾਠ ਦਸਵਾਂ ਅਧਿਆਇ ਜਿਹੜਾ ਦਸਵਾਂ ਅਧਿਆਇ ਹੈ। ਕ੍ਰੋਧ ਆਦਿਕ ਤਾਂ ਮੈਂ ਕਹੇ, ਇਸ ਅਧਿਆਇ ਦੇ ਵਿੱਚ ਕਹਿੰਦੇ ਕ੍ਰੋਧ ਤੋਂ ਲੈ ਕੇ ਆਦਿ ਲੋਭ, ਲਾਲਚ, ਕ੍ਰੋਧ, ਹਾਂਜੀ, ਤਾਂ ਮੈਂ ਕਹੀਏ ਇਸ ਅਧਿਆਇ ਦੇ ਵਿੱਚ ਕਹੇ ਹੈ, ਕਥਨ ਕੀਤੇ ਹੈ, ਮੋਖ ਨਿਮਿਤ ਵਿਹਾਏ। ਅਤੇ ਜੇ ਤੁਸੀਂ ਮੋਖ ਕਹੀਏ ਮੁਕਤੀ ਚਾਹੁੰਦੇ ਹੋ ਤਾਂ ਮੋਖ ਕਹੀਏ ਨਮੁਕਤੀ ਦੇ, ਨਿਮਿਤ ਕਹੀਏ ਵਾਸਤੇ, ਨਿਮਿਤ ਕਹੀਏ ਲਈ ਮੁਕਤੀ ਲਈ, ਵਿਆਹੇ ਕਹੀਏ ਤਿਆਗ ਕਰ ਦੋ ਭਾਈ। ਭਾਵ ਮੁਖਤ ਮੋਖ ਨਿਮਿਤ ਵਿਹਾਏ, ਮੁਕਤੀ ਦੇ ਨਿਮਿਤ ਭਾਈ, ਇਹ ਭਾਈ ਜੇ ਤੂੰ ਪੜ੍ਹਦਾ ਲਿਖਦਾ ਸੁਣਦਾ ਹੈ ਅਧਿਆਇ ਨੂੰ ਤਾਂ ਤਿਆਗ ਕਰ ਦੇ ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ, ਲਾਲਚ ਦਾ, ਅਥਵਾ ਸਾਰੇ ਵਿਕਾਰਾਂ ਦਾ। ਇਸ ਅਧਿਆਇ ਵਿੱਚ ਮੈਂ ਇਹੀ ਕਹੇ ਆ, ਇਹੀ ਮੈਂ ਕਥਨ ਕੀਤੇ ਹੈ। ਪੰਡਿਤ ਹਰਦਿਆਲ ਜੀ ਕਹਿੰਦੇ ਮੈਂ ਇਹੀ ਤੁਹਾਨੂੰ ਦੱਸ ਰਿਹਾ ਬੜੇ ਵਿਸਥਾਰ ਨਾਲ। ਇਹ ਤਾਂ ਸ੍ਰੀ ਸਾਰ ਕਤਾਵਲੀ, ਵੀ ਇੱਥੇ ਜਿਹੜਾ ਸ੍ਰੀ ਸੁਭਾਈਮਾਨ ਸਾਰ ਕਤਾਵਲੀ ਗ੍ਰੰਥ ਹੈ, ਤਾਸ ਕਹੀਏ ਤਿਸ ਦਾ, ਦਸਮ ਕਹੀਏ ਦਸਵਾਂ ਅਧਿਆਏ, ਇਹਦੀ ਗਈ ਸਮਾਪਤ ਹੁੰਦਾ। ਦਸਵਾਂ ਪਾਠ ਦੂਜਾ ਵੀ ਤਾਸ ਦਸਵਾਂ ਅਧਿਆਏ, ਵੀ ਤਾਸ ਕੀਤੇ ਇਸਦਾ, ਦਸਵਾਂ ਕਹੀਏ ਦਸਵਾਂ ਅਧਿਆਏ ਸਮਾਪਤ ਹੁੰਦਾ ਹੈ। ਕ੍ਰੋਧਾਦਿਕ ਤਾਂ ਮੈਂ ਕਹੇ ਵੀ ਤਾਂ ਮੈਂ ਕਹੀਏ ਇਸ ਅਧਿਆਏ ਦੇ ਵਿੱਚ ਤਾਂ ਕਈ ਇਸ ਮੈਂ ਕਈ ਵਿੱਚ ਇਸ ਅਧਿਆਇ ਦੇ ਵਿੱਚ ਕਵੀ ਹਰਦਿਆਲ ਜੀ ਨੇ ਕ੍ਰੋਧਾਤਕ ਕ੍ਰੋਧ, ਹਾਂਜੀ ਕਾਮ ਅਤੇ ਲੋਭ ਲਾਲਚ ਆਦਿਕ ਜਿਹੜੇ ਵਿਸ਼ੇ ਆ ਉਹ ਕਹੇ ਗਏ, ਕਹੇ ਆ, ਕਥਨ ਕੀਤੇ, ਬਿਆਨ ਕੀਤੇ, ਵਰਣਨ ਕੀਤੇ ਆ। ਹਾਂਜੀ ਮੋਖ ਨਿਮਿੱਤ ਵਿਖਾਏ, ਜੋ ਮੋਖ ਕਹੀਏ ਮੁਕਤੀ ਦਾ ਨਿਮਿੱਤ ਕਹੀਏ ਕਾਰਨ ਹੀ ਆ। ਹਾਂਜੀ ਕਿਉਂਕਿ ਜੇ ਛੱਡੋਗੇ ਤਾਂ ਮੁਕਤ ਹੋਵੋਗੇ, ਮੁਕਤੀ ਵਿੱਚ ਇਹੀ ਅਟਕਾਂ ਪਾਉਂਦੇ ਆ। ਮੋਖ ਨਿਮਿੱਤ ਮੁਕਤੀ ਦਾ ਇਹ ਕਾਰਨ ਹੈ, ਇਸ ਕਰਕੇ ਮੋਖ ਨਿਮਿੱਤ ਮੁਕਤੀ ਦੇ ਵਾਸਤੇ ਤੂੰ ਵਿਆਹ ਕਹੀਏ ਤਿਆਗ ਕਰਦੇ ਭਾਈ। ਵਿਆਹ ਦਾ ਅਰਥ ਤਿਆਗ ਲਾ ਲੈਣਾ ਭਾਵ ਅਰਥ। ਹਾਂਜੀ ਮੋਖ ਨਿਮਿੱਤ ਮੁਕਤੀ ਦੇ ਨਿਮਿੱਤ ਵਿਆਹ ਤਿਆਗ ਕਰਦੇ ਅਤੇ ਵਿਆਹ ਦਾ ਅਰਥ ਬਤੀਤ ਵੀ ਹੁੰਦਾ। ਸਰਫੇ ਸਰਫੇ ਸਦਸਦਾ ਇਹ ਵਹਿ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆਂ ਹੀ ਲੈ ਜਾਏ। ਗੁਰਬਾਣੀ 'ਚ ਆਉਂਦਾ ਵਿਆਹ ਦੇ ਮੁਤਾਬਕ ਬਤੀਤ। ਹਾਂਜੀ ਇਹ ਜਿਨ੍ਹਾਂ ਦੇ ਕਾਮ ਕ੍ਰੋਧ ਲੋਭ ਮੋਹੰਕਾਰ ਵਿਆਹ ਬਤੀਤ ਹੋ ਗਏ ਆ, ਦੂਰ ਹੋ ਗਏ, ਖਤਮ ਹੋ ਗਏ ਆ, ਅਤੇ ਮੋਖ ਨਿਮਿੱਤ ਉਹ ਮੁਕਤੀ ਦਾ ਨਿਮਿੱਤ ਕਹੀਏ ਕਾਰਨ ਹੋ ਗਏ, ਉਹ ਮੁਕਤੀ ਦੇ ਯੋਗ ਹੋ ਗਏ। ਹਾਂਜੀ ਭੁੱਲਾਂ ਚੁੱਗਾਂ ਦੀ ਖਿਮਾ ਜੀ ਵਿਚਾਰਾਂ ਦੀ ਸਮਾਪਤੀ। ਇਤ ਸ੍ਰੀ ਸਾਰ ਕਤਾਵਲੀ ਤਾਸ ਦਸਮ ਅਧਿਆਏ, ਕ੍ਰੋਧਾਦਿਕ ਤਾਂ ਮੈਂ ਕਹੇ ਮੋਖ ਨਿਮਿੱਤ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।